घर में हर पाया वड भागिया बलराम जिया वड भागिया संत जन वड भागी पाया संत जन वड भागी पाया कथी अकथ कहानी हर कथिए अकथ कहानी हृदय हर 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 धुन उपजे हर धुन उपजी हर जपिए मस्तक भाग जिया हर जपिए मस्तक भाग जिया जन नानक बोले तीज लावे
जन
जन नानक बोले तीजी लावे हर उपजे मन बैराग जिया देखने का चाह धरती जुड़ी लाओ मन चाओ भया बैरागिया
बैराग तो सफर शुरू हो गया है जे बैराग ही न हुंदा सफर शुरू ही किवें हुंदा एक ख्याल करियो बैराग ते चाओ दोनों एक एहसास ते निर्भर ने बैराग ने एक उद्यम दिता मिलाप ले गुरु को अगवाई ली गुरु ने आख्या तेरा उद्यम सकारथ हो जाएगा जे कर्मा नू धर्म की जुगत दे लेगा ते गुरु की अगवाई विच गुरु दे मिलाप सदका उस प्रवृत्ति कर्म तो इस बैराग ते तांग नाल चलदी चलदी जीव आत्मा एक ऐसे पड़ा ते पुजी जिथे जाके उन्हों अंदर बाहर हर पासे प्रभु दिस पिया विश्वास आ गया अंतर बाहर हर प्रभ एक को मिल हर जन मंगल गाए जन नानक दूजी लाव चलाए इस विश्वास नाल है जिसनू ढूंढ रही सौ तो मेरे नाल है उन्हें बाणी भी आख्या कह लगे जिसनू ढूंढती सो तो मेरे नाल है वो बैराग चाओ च बदल गया लो ऐसे पता चल बैराग ते चाओ है कि इन दो लफ्जा समझना है गुरु ने इकट्ठे कर दिते ने तीजी लाम विच बैराग है विछोड़े का एहसास चाओ है मिलाप का एहसास बस दो ही ते लफ्ज ने एक होर अर्ज करा जिस हिरदे विच्चों विछोड़े का एहसास ते मिलाप का एहसास खत्म हो जाए समझो हिरदा सखना है उत्थे कुछ भी नहीं विछोड़े दे एहसास नू वैराग आखदे ने विछोड़े नू वैराग नहीं आखदे उन्दे एहसास रोजाना जीवन विच साडे घर विच कोई विछड़ जाए जिया विच्चों कोई सदा दा विछोड़ा दे जाए घर दे सारे जी वैरागी नहीं जहिंदे सारे जिया नू बैराग नहीं हुंदा कुछ तो रस्मो रस्म ही आउंदे ने बैराग उन्हां नू आउंदा है जिन्हां नू उस विछोड़े का एहसास हुंदा है जिथे एहसास ना होवे उथे बैराग नहीं हुंदा सारे नू नहीं आउंदा बल्कि संसार दे किसे जीव दे विछड़न नाल जेड़ा बैराग आउंदा भी ना वो बैराग कदी चाओ विच नहीं बदलता ये फर्क है किसे दा कोई संबंधी नजदीकी विछड़ जाए उन्हें उस दे विछोड़े दा एहसास हुंदा है ते वो बैराग कर रहे पर उन्दा बैराग चाओ विच इसलिए नहीं बदलता क्योंकि उन्हें यह पता है कि जिना विछड़ गया इन्हें मुड़ नहीं मिलना जिन्ना मर्जी बैराग कर लो चला गया ਉਹਦੇ ਮਿਲਣ ਦੀ ਆਸ ਕੋਈ ਨਹੀਂ, ਉਹ ਇੱਕ ਐਸਾ ਵਿਛੜਿਆ ਜਿਹਦੇ ਮਿਲਣ ਦੀ ਮੁੜ ਆਸ ਕੋਈ ਨਹੀਂ, ਇਸ ਲਈ ਬੈਰਾਗ ਕੇਵਲ ਬੈਰਾਗ ਰਹਿ ਜਾਂਦਾ ਚਾਓ ਡਿੱਗਦਾ। ਲੇਕਿਨ ਖਿਆਲ ਕਰਿਓ, ਪ੍ਰਭੂ ਦੇ ਵਿਛੋੜੇ ਦਾ ਅਹਿਸਾਸ ਕਰਨ ਵਾਲੇ ਨਾਲ ਜਿਹੜਾ ਬੈਰਾਗ ਮਿਲਦਾ ਨਾ, ਉਹ ਬੈਰਾਗ ਹਮੇਸ਼ਾ ਨਹੀਂ, ਉਹ ਇੱਕ ਐਸਾ ਉਦਮ ਪੈਦਾ ਕਰਦਾ ਜਿਹਦੇ ਵਿੱਚੋਂ ਚਾਓ ਹੁੰਦਾ, ਕਿਉਂਕਿ ਉਹਦੇ ਵਿੱਚ ਮਿਲਣ ਦੇ ਚਾਂਸ ਨੇ, ਇੱਕ ਆਸ ਬਣੀ ਹੋਈ ਹੈ। ਮੈਂ ਹੈਰਾਨ ਹੋਇਆ ਬਾਬਾ ਰਾਮਦਾਸ ਜੀ ਦੇ ਇੱਕ ਲਫ਼ਜ਼ ਤੋਂ, ਕਹਿਣ ਲੱਗੇ
ਬਹੁਤ ਜਨਮ ਵਿਛੜੇ ਥੇ ਮਾਧੋ।
ਇਹ ਵੀ ਨਹੀਂ ਕਿ ਵਿਛੜਿਆਂ ਨੂੰ ਥੋੜੀ ਦੇਰ ਹੋਈ ਹੈ,
ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਰਵਿਦਾਸ ਆਸ ਲੱਗ ਜੀਓ।
ਉਹ ਆਸ ਜਿਹੜੀ ਹੈ ਨਾ, ਉਹ ਚਾਓ ਵਿੱਚ ਬਦਲ ਸਕਦੀ ਹੈ। ਕਿਹੜੀ ਅਜੀਬ ਗੱਲ ਹੈ, ਇੱਥੇ ਆਸ ਹੈ, ਉੱਥੇ ਆਸ ਕੋਈ ਨਹੀਂ। ਇਸ ਲਈ ਉਸ ਬੈਰਾਗ ਨੇ ਬੈਰਾਗ ਹੀ ਰਹਿਣਾ। ਇਸ ਬੈਰਾਗ ਨੇ ਚਾਓ ਵਿੱਚ ਵੀ ਬਦਲਣਾ, ਪਰ ਬਦਲਣਾ ਤਾਂ ਹੈ ਜਿਹਨੂੰ ਮਿਲਾਪ ਦਾ ਅਹਿਸਾਸ ਹੋਵੇ। ਆ ਵੀ ਫਰਕ ਜੇ, ਮੈਂ ਫਿਰ ਦੁਹਰਾ ਦੇ, ਵਿਛੋੜੇ ਦੇ ਅਹਿਸਾਸ ਵਿੱਚੋਂ ਬੈਰਾਗ ਜਨਮ ਲੈਂਦਾ, ਤੇ ਮਿਲਾਪ ਦੇ ਅਹਿਸਾਸ ਵਿੱਚੋਂ ਚਾਓ ਜਨਮ ਲੈਂਦਾ। ਕਈ ਲੋਕ ਐਸੇ ਨੇ ਜਿਹੜੇ ਵਿਛੜਦੇ ਨੇ ਪਰ ਉਹਨਾਂ ਨੂੰ ਵਿਛੋੜੇ ਦਾ ਅਹਿਸਾਸ ਨਹੀਂ ਹੁੰਦਾ, ਇਸ ਲਈ ਬੈਰਾਗੀ ਨਹੀਂ ਹੁੰਦੇ। ਇਹ ਖਿਆਲ ਕਰਿਓ, ਕਈ ਲੋਕ ਮਿਲਦੇ ਵੀ ਨੇ, ਰੋਜ਼ਾਨਾ ਜੀਵਨ ਵਿੱਚ ਕਈ ਮਿਲਦੇ ਨੇ, ਪਰ ਉਹਨਾਂ ਨੂੰ ਮਿਲ ਕੇ ਕੋਈ ਚਾਓ ਨਹੀਂ ਪੈਦਾ ਹੁੰਦਾ। ਉਹਦਾ ਕਾਰਨ ਕੀ ਹੁੰਦਾ? ਉਹਨਾਂ ਵਿਛੜਨ ਵਾਲਿਆਂ ਵਿੱਚ ਵਿਛੋੜੇ ਦਾ ਅਹਿਸਾਸ ਕੋਈ ਨਹੀਂ। ਮਹਿਸੂਸ ਕੀਤੀ ਕੋਈ ਵਿਛੜ ਜਾ, ਕਈ ਲੋਕ ਆਉਂਦੇ ਨੇ ਆ ਕੇ ਰਸਮੋ ਰਸਮੀ ਵਾਪਸ ਚਲੇ ਜਾਂਦੇ ਨੇ, ਉਹਨਾਂ ਦੇ ਅੰਦਰ ਬੈਰਾਗ ਨਹੀਂ ਹੁੰਦਾ ਕਿਉਂਕਿ ਵਿਛੋੜੇ ਦਾ ਅਹਿਸਾਸ ਨਹੀਂ। ਮੈਂ ਕਰਜ਼ ਕਰਾਂ, ਮਨੁੱਖ ਦੇ ਅਧਿਆਤਮਿਕ ਜੀਵਨ ਵਿੱਚ, ਪਰਮਾਰਥਿਕ ਜੀਵਨ ਵਿੱਚ ਵੀ ਇਹ ਗੱਲ ਘਟਦੀ ਹੈ। ਕੁਛ ਲੋਕ ਐਸੇ ਨੇ ਜਿਹੜੇ ਰੱਬ ਤੋਂ ਵਿਛੜਦੇ ਨੇ, ਉਹਨਾਂ ਨੂੰ ਵਿਛੋੜੇ ਦਾ ਅਹਿਸਾਸ ਹੀ ਕੋਈ ਨਹੀਂ ਹੁੰਦਾ। ਇੱਕ ਵਾਰ ਮੈਂ ਕੀਤੀ ਸੀ ਕਿ ਵਿਸਰਨ ਵਿੱਚ ਤੇ ਵਿਛੜਨ ਵਿੱਚ ਬੜਾ ਅੰਤਰ ਹੈ। ਵਿਛੜਨਾ ਹੋਰ ਚੀਜ਼ ਹੈ, ਵਿਸਰਨਾ ਹੋਰ ਚੀਜ਼ ਹੈ। ਮਨੁੱਖ ਕਈ ਵਾਰ ਨਾ ਚਾਹੁੰਦਿਆਂ ਹੋਇਆਂ ਮਜਬੂਰੀ ਵੱਸ ਵਿਛੜ ਜਾਂਦਾ, ਪਰ ਉਸ ਵਿਛੋੜੇ ਦਾ ਉਹਨੂੰ ਇੰਨਾ ਅਹਿਸਾਸ ਹੁੰਦਾ ਹੈ ਕਿ ਜਿਹਦੇ ਨਾਲ ਉਹ ਵਿਛੜਿਆ ਹੁੰਦਾ ਹੈ ਉਹ ਵਿਸਰਦਾ ਹੀ ਨਹੀਂ। ਬਲਕਿ ਮੈਂ ਤਾਂ ਇੱਕ ਐਗਜ਼ਾਮਪਲ ਵਜੋਂ ਅਰਜ਼ ਕੀਤੀ ਸੀ ਕਿ ਇੰਨੀ ਅਜੀਬ ਘਟਨਾ ਹੈ, ਕਈ ਵਾਰ ਮਨੁੱਖ ਨਹੀਂ ਚਾਹੁੰਦਾ, ਕੋਈ ਵਿਛੋੜ ਦਿੰਦਾ, ਵਿਛੜਨਾ ਨਹੀਂ ਚਾਹੁੰਦਾ, ਕੋਈ ਵਿਛੋੜ ਦਿੰਦਾ, ਤੇ ਆਤਮਾ ਨੂੰ ਵੀ ਪਰਮਾਤਮਾ ਨਾਲ ਵਿਛੜਨ ਦਾ ਕੋਈ ਜ਼ਰੂਰੀ ਨਹੀਂ ਹੁੰਦਾ, ਮਰਜ਼ੀ ਨਾਲ ਵਿਛੜਦੀ ਹੈ, ਕਈ ਵਾਰ ਕੋਈ ਵਿਛੋੜ ਦਿੰਦਾ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ
ਪੰਚ ਦੂਤ ਮਿਲ ਫਿਰ ਹੈ ਵਿਛੋੜੀ, ਪੰਚ ਦੂਤ ਮਿਲ ਫਿਰ ਵਿਛੋੜੀ, ਪਰਮ ਪਰਮ ਰੋਵੇ।
ਵਿਛੋੜ ਦਿੱਤਾ, ਪਰ ਉਸਨੂੰ ਇਸ ਵਿਛੋੜੇ ਦਾ ਅਹਿਸਾਸ ਹੈ, ਇਸ ਲਈ ਰੋ ਰਹੀ ਹੈ, ਬੈਰਾਗ ਵਿੱਚ ਹੈ। ਤੇ ਜੇ ਭਲਾ ਉਹਨੂੰ ਵਿਛੋੜੇ ਦਾ ਅਹਿਸਾਸ ਹੀ ਨਾ ਹੋਵੇ, ਕਿਉਂ ਰੋਵੇ? ਮੈਂ ਐਗਜ਼ਾਂਪਲ ਅਰਜ਼ ਕੀਤੀ ਸੀ, ਖਿਆਲ ਕਰਿਓ ਅਨੇਕਾਂ ਸਮੇਂ ਜੀਵਨ ਵਿੱਚ ਐਸੇ ਆਉਂਦੇ ਨੇ ਜਦੋਂ ਮਨੁੱਖ ਆਪ ਨਹੀਂ ਵਿਛੜਦਾ, ਵਿਛੋੜ ਦਿੱਤਾ ਜਾਂਦਾ, ਭਲਾ ਜਦੋਂ ਕਿਸੇ ਨੇ ਵਿਛੋੜ ਦੇਣਾ ਉਦੋਂ ਮੇਰਾ ਕੀ ਗੁਨਾਹ ਹੈ? ਇਸ ਲਈ ਵਿਛੜ ਜਾਣਾ ਕੋਈ ਗੁਨਾਹ ਨਹੀਂ। ਅਨੇਕਾਂ ਵਾਰ ਮਨੁੱਖ ਵਿਛੜਦਾ, ਐਗਜ਼ਾਂਪਲ ਦਿੱਤੀ ਸੀ, ਸਾਡੇ ਸਾਹਮਣੇ ਕੀ ਹੋਇਆ, ਪਾਕਿਸਤਾਨ ਬਣਿਆ ਪਾਰਟੀਸ਼ਨ ਵੇਲੇ ਬਹੁਤ ਸਾਰੇ ਗੁਰੂ ਅਸਥਾਨ ਸਾਡੇ ਤੋਂ ਵਿਛੋੜ ਦਿੱਤੇ ਗਏ। ਅਸੀਂ ਇਸੇ ਲਈ ਅਰਦਾਸ ਵਿੱਚ ਲਫ਼ਜ਼ ਵਿਛੜ ਗਿਆ ਨਹੀਂ ਪਾਇਆ, ਲਫ਼ਜ਼ ਦਾ ਫਰਕ ਹੈ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜ ਦਿੱਤਾ ਗਿਆ, ਵਿਛੜ ਗਿਆ ਲਫ਼ਜ਼ ਨਹੀਂ ਪਾਇਆ, ਹਾਲਾਤ ਨੇ ਵਿਛੋੜ ਦਿੱਤਾ। ਪਰ ਕਿਹੜੀ ਅਜੀਬ ਗੱਲ ਹੈ, ਵਿਛੋੜ ਦਿੱਤਾ ਹੈ, ਵਿਛੜ ਗਏ ਨੇ ਪਰ ਵਿਸਰੇ ਬਿਲਕੁਲ ਨਹੀਂ। ਅੱਜ 50-55 ਸਾਲ ਗੁਜ਼ਰ ਗਏ ਨੇ, ਦਿਨ ਰਾਤ ਸਵੇਰ ਸ਼ਾਮ ਹਰ ਵਕਤ ਚੇਤਾ ਕਰੀ ਜਾਈਦਾ। ਜਿਹੜੀ ਚੀਜ਼ ਚਿੱਤ ਵਿੱਚ ਹੈ ਅਜੇ ਵਿਸਰੀ ਨਹੀਂ। 55 ਸਾਲ ਵਿਛੜਿਆਂ ਨੂੰ ਹੋ ਗਏ ਨੇ ਪਰ ਵਿਸਰੇ ਬਿਲਕੁਲ ਨਹੀਂ। ਦਿਨ ਰਾਤ ਚੇਤਾ ਕਰੀ ਜਾਂਦੇ ਹਾਂ, ਉਹ ਜਿਹੜੇ ਚੇਤਾ ਕਰੀ ਜਾਂਦੇ ਆ ਉਹ ਇੱਕ ਅਹਿਸਾਸ ਹੈ ਵਿਛੜੇ ਦੇ, ਵੈਰਾਗ ਦਾ। ਦੁਬਾਰਾ ਦੁਹਰਾ ਦਿਆਂ, ਵੈਰਾਗ ਜਨਮ ਲੈਂਦਾ ਵਿਛੋੜੇ ਦੇ ਅਹਿਸਾਸ ਤੋਂ, ਤੇ ਚਾਓ ਜਨਮ ਲੈਂਦਾ ਮਿਲਾਪ ਦੇ ਅਹਿਸਾਸ ਤੋਂ। ਤੇ ਜਿੱਥੇ ਵਿਛੋੜੇ ਤੇ ਮਿਲਾਪ ਦਾ ਅਹਿਸਾਸ ਹੀ ਖਤਮ ਹੋ ਜਾਏ ਉਹ ਹਿਰਦਾ ਸਮਝ ਲਓ ਸਖਣਾ। ਗੁਰੂ ਨੇ ਐਵੇਂ ਨੀ ਪਾਣੀ ਵਿੱਚ ਚੱਕ ਦਿੱਤਾ ਕਹਿਣ ਲੱਗੇ,
ਬਿਰਹਾ ਬਿਰਹਾ ਆਖੀਏ
ਬੈਰਾਗ,
ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਜਿੱਤ ਤਨ ਬਿਰਹਾ ਨਾ ਉਪਜੇ, ਜਿੱਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਨ ਮਸਾਨ।
ਉੱਥੇ ਤਾਂ ਜਿਉਂਦੀ ਚੀਜ਼ ਹੀ ਕੋਈ ਨਹੀਂ, ਜਿੱਥੇ ਜਿਉਂਦੇ ਸੰਸਕਾਰ ਕੋਈ ਨਹੀਂ, ਜਿੱਥੇ ਅਹਿਸਾਸ ਕੋਈ ਨਹੀਂ, ਮੁਰਦੇ ਦੀ ਨਿਸ਼ਾਨੀ ਹੋਰ ਕੀ ਹੈ? ਅਹਿਸਾਸ ਕੋਈ ਨਹੀਂ, ਮਰਨ ਤੋਂ ਬਾਅਦ ਅੰਗ ਉਵੇਂ ਰਹਿੰਦੇ ਨੇ, ਸਰੀਰ ਦੀ ਬਣਤਰ ਜਿਉਂ ਦੀ ਤਿਉਂ ਰਹਿੰਦੀ ਹੈ ਪਰ ਉਸ ਸਾਰੀ ਬਣਤਰ ਵਿੱਚੋਂ ਅਹਿਸਾਸ ਖਤਮ ਹੋ ਜਾਂਦਾ ਹੈ। ਗੁਰੂ ਕਹਿੰਦੇ ਨੇ ਹਿਰਦੇ ਅੰਦਰ ਵੀ ਇੱਕ ਅਹਿਸਾਸ ਜਗਾਉਣ ਦੀ ਲੋੜ ਹੈ, ਕਿਉਂਕਿ ਜਿੰਨਾ ਉੱਦਮ ਹੈ ਉਹ ਬੈਰਾਗ ਦੇ ਅਹਿਸਾਸ ਤੋਂ ਨਿਕਲਣਾ। ਜਿੰਨੇ ਵਿਛੋੜੇ ਦਾ ਅਹਿਸਾਸ ਹੀ ਨਹੀਂ ਹੋਇਆ, ਜਿਹਨੂੰ ਮਨ 'ਚ ਖਿਆਲ ਹੀ ਨਹੀਂ ਕਿ ਮੈਂ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਗੁਰੂ ਤੋਂ ਵਿਛੜਿਆ ਹੋਇਆ, ਜਿਹਨੂੰ ਇਹ ਗੱਲ ਹੀ ਭੁੱਲ ਗਈ ਕਿ ਮੈਂ ਸਵੇਰੇ ਉੱਠ ਕੇ ਗੁਰਦੁਆਰੇ ਜਾਣਾ ਸੀ, ਗਿਆ ਗਿਆ ਨਾ ਗਿਆ ਨਾ ਗਿਆ ਕੀ ਫਰਕ ਪੈਂਦਾ, ਨਿਤਨੇਮ ਕਰਨਾ ਸੀ ਕੀਤਾ ਕੀਤਾ ਨਾ ਕੀਤਾ ਕੀ ਫਰਕ, ਅਹਿਸਾਸ ਖਤਮ ਹੋ ਗਿਆ। ਕਿਉਂਕਿ ਅਹਿਸਾਸ ਇੱਕ ਇੰਨੀ ਵੱਡੀ ਸ਼ਕਤੀ ਹੈ ਜਿਹੜਾ ਉੱਦਮ ਦਿੰਦਾ ਹੈ। ਆ ਜਿਹੜੀਆਂ ਲਾਵਾਂ ਪਰਕਰਮਾਂ ਦਾ ਸਫ਼ਰ ਹੈ ਨਾ, ਇਹ ਵੀ ਅਹਿਸਾਸ ਤੋਂ ਸ਼ੁਰੂ ਹੋਇਆ। ਪਹਿਲਾਂ ਮਨ ਅੰਦਰ ਇੱਕ ਤਾਂਘ ਪੈਦਾ ਹੋਈ ਹੈ ਆਤਮਾ ਦੇ ਕਿ ਮੈਂ ਪਰਮਾਤਮਾ ਤੋਂ ਵਿਛੜੀ ਹੋਈ ਹਾਂ, ਕਿਵੇਂ ਪਹੁੰਚਾਂ। ਆ ਜਿਹੜਾ ਅਸੀਂ ਮਿਲਾਪ ਦਾ ਸ਼ਬਦ ਆਰੰਭਕ ਤੌਰ 'ਤੇ ਪੜ੍ਹਦੇ ਹਾਂ ਨਾ, ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲ, ਉੱਥੇ ਲਫ਼ਜ਼ ਵਿਛੜਿਆ ਮੇਲੇ ਹੈ, ਕਿਉਂਕਿ ਵਿਛੋੜਾ ਅਤੇ ਮੇਲ ਦੋਨੋਂ ਇੱਕੋ ਪਹਿਲੂ ਦੇ ਇੱਕੋ ਸਿੱਕੇ ਦੇ ਦੋ ਪਾਸੇ ਨੇ। ਜਿਹੜਾ ਕਦੀ ਵਿਛੜਿਆ ਨਹੀਂ ਉਹਨੇ ਮਿਲਣ ਦੀ ਤਾਂ ਕੀ ਹੋਣੀ ਹੈ, ਅਤੇ ਜਿਹੜਾ ਕਦੀ ਮਿਲਿਆ ਨਹੀਂ ਉਹਨੂੰ ਮਿਲਣ ਦਾ ਚਾਉ ਕੀ ਹੋਣਾ, ਪਤਾ ਹੀ ਨਹੀਂ ਲੱਗਣਾ, ਅਹਿਸਾਸ ਹੀ ਖਤਮ ਹੋ ਜਾਣਾ। ਇਸ ਲਈ ਇਹ ਦੋਨੋਂ ਚੀਜ਼ਾਂ ਦਾ ਅਹਿਸਾਸ ਜਗਾ ਕੇ ਰੱਖਣਾ। ਇਹ ਚੀਜ਼ਾਂ ਸਾਡੇ ਘਰਾਂ ਵਿੱਚ ਵੀ ਸ਼ਾਮਿਲ ਨੇ। ਮੈਂ ਇਸੇ ਲਈ ਨਾਲ ਨਾਲ ਛੋਟੀ ਛੋਟੀ ਐਗਜ਼ਾਂਪਲ ਦੇਣਾ ਚਾਹੁੰਦਾ। ਪਤਨੀ ਸਵੇਰੇ ਆਪਣੀ ਹੱਥੀ ਤਿਆਰ ਕਰਕੇ ਪਤੀ ਨੂੰ ਭੇਜ ਦੇਈਏ, ਆਪਣੀ ਹੱਥੀ ਤਿਆਰ ਕਰਕੇ ਭੇਜ ਦੇਈਏ, ਪਰ ਸਾਰੇ ਦਿਨ ਵਿੱਚ ਉਹਨੂੰ ਸਾਹਮਣੇ ਨਾ ਹੋਣ ਦਾ ਅਹਿਸਾਸ ਹੋ ਜਾਂਦਾ। ਉਹੋ ਹੀ ਪਤਨੀ ਸ਼ਾਮਾਂ ਨੂੰ ਦਰਵਾਜ਼ੇ 'ਤੇ ਖਲੋਤੀ ਉਡੀਕ ਪਈ ਕਰਦੀ ਹੈ, ਉਡੀਕ ਕਿਉਂ ਕਰ ਰਹੀ ਹੈ, ਉਹਨੂੰ ਸਾਰੇ ਦਿਨ ਦੇ ਵਿਛੋੜੇ ਦਾ ਅਹਿਸਾਸ ਹੋ ਗਿਆ। ਆਪਣੀ ਇੱਥੇ ਸਵੇਰੇ ਭੇਜਿਆ, ਅਹਿਸਾਸ ਹੋ ਗਿਆ। ਇਹ ਖਿਆਲ ਕਰਿਓ, ਜਿਸ ਪਤਨੀ ਨੇ ਸ਼ਾਮਾਂ ਨੂੰ ਦਰਵਾਜ਼ੇ 'ਤੇ ਖਲੋ ਕੇ ਪਤੀ ਦੀ ਉਡੀਕ ਨਹੀਂ ਕੀਤੀ, ਉਹਨੂੰ ਨਾ ਵਿਛੋੜੇ ਦਾ ਅਹਿਸਾਸ ਹੈ ਨਾ ਮਿਲਾਪ ਦਾ ਅਹਿਸਾਸ। ਅਤੇ ਜਿਸ ਪਤੀ ਨੇ ਘਰ ਆਉਣ ਲੱਗਿਆਂ ਇਹ ਨਹੀਂ ਸੋਚਿਆ ਘਰ ਵਿੱਚ ਮੇਰੀ ਕੋਈ ਉਡੀਕ ਕਰ ਰਿਹਾ, ਸਮਝੋ ਦੋਵਾਂ ਦੇ ਅੰਦਰੋਂ ਇੱਕ ਅਹਿਸਾਸ ਖਤਮ ਹੋ ਗਿਆ। ਇਹ ਚੀਜ਼ਾਂ ਸਾਡੇ ਜੀਵਨ ਵਿੱਚ ਘਟਦੀਆਂ ਨੇ, ਰੋਜ਼ਾਨਾ ਜੀਵਨ ਨਾਲ ਸੰਬੰਧ ਰੱਖਦੀਆਂ ਨੇ। ਅਹਿਸਾਸ ਦੂਜੇ ਲਈ ਪੈਦਾ ਕਰਨਾ, ਮਿਲਾਪ ਲਈ ਪੈਦਾ ਕਰਨਾ। ਰਾਤ ਨੂੰ ਸ਼ਰਾਬ ਪੀ ਕੇ ਅੱਧੀ ਰਾਤ ਪਤੀ ਘਰ ਆਉਂਦਾ ਹੈ, ਪਤਨੀ ਸਾਰੇ ਦਿਨ ਦੀ ਉਡੀਕ ਕਰਦੀ, ਬੱਚੇ ਸਾਰਾ ਦਿਨ ਦੀ ਇੰਤਜ਼ਾਰ ਕਰਦੇ। ਮੈਂ ਕਈ ਵਾਰ ਕਰਨਾ, ਕਿਹੜੀ ਅਜੀਬ ਘਟਨਾ ਹੈ। ਇੱਕ ਤੇਰੇ ਕਰਮ ਨੇ ਸਾਰਾ ਅਹਿਸਾਸ ਖਤਮ ਕਰ ਦਿੱਤਾ, ਬੱਚੇ ਵੀ ਇੰਤਜ਼ਾਰ ਕਰ ਰਹੇ ਸਨ ਬਾਪੂ ਘਰ ਆਵੇਗਾ, ਪਤਨੀ ਵੀ ਖਾਣਾ ਬਣਾ ਕੇ ਬੈਠੀ ਸੀ ਘਰ ਆਏਗਾ, ਛਕਾ ਕੇ ਛਕਾਂਗੀ। ਪਰ ਇੱਕ ਵਿਅਕਤੀ, ਇੱਕ ਹਿੱਸੇ, ਇੱਕ ਪਹਿਲੂ 'ਤੇ ਅਹਿਸਾਸ ਖਤਮ ਹੋਇਆ, ਉਹਨੂੰ ਨਾ ਖਿਆਲ ਰਿਹਾ ਮੇਰੀ ਕੋਈ ਘਰ ਇੰਤਜ਼ਾਰ ਕਰ ਰਿਹਾ ਹੈ, ਉਡੀਕ ਕਰ ਰਿਹਾ। ਬਸ ਉਹਦੇ ਅਹਿਸਾਸ ਖਤਮ ਹੋਣ ਨਾਲ ਜਦੋਂ ਅੱਧੀ ਰਾਤ ਸ਼ਰਾਬ ਪੀ ਕੇ ਆਇਆ, ਜਿਹੜੇ ਬੱਚੇ ਘਰ ਉਹਦੀ ਉਡੀਕ ਕਰਦੇ ਸਨ ਉਹ ਨੇੜੇ ਨਹੀਂ ਜਾਂਦੇ, ਜਿਹੜੇ ਬਾਪੂ ਦੀ ਗੋਦ ਮਾਣਨਾ ਚਾਹੁੰਦੇ ਸਨ ਉਹ ਵੀ ਸਹਿਮ ਜਾਂਦੇ, ਨੇੜੇ ਨਹੀਂ ਜਾਂਦੇ। ਪਤਨੀ ਜਿਹਨੇ ਦੁੱਖ ਸੁੱਖ ਕਰਨਾ ਸੀ ਸਾਰੇ ਦਿਨ ਦੇ ਵਿਛੋੜੇ ਦੇ ਨਾਲ, ਦੂਰੀ ਦੇ ਨਾਲ ਜਿਹੜੇ ਅੰਦਰ ਖਿਆਲ ਕਲਪਨਾ ਪੈਦਾ ਹੋਈਆਂ ਸਨ ਉਹਨਾਂ ਨੂੰ ਸਾਂਝਾ ਕਰਨਾ ਸੀ, ਉਹ ਵੀ ਖਾਮੋਸ਼ ਹੋ ਗਏ। ਮੈਂ ਇੱਕ ਵਾਰ ਕੀਤੀ ਸੀ, ਕਿੰਨੀ ਅਜੀਬ ਘਟਨਾ ਭਲਿਆ, ਤੂੰ ਆਪਣਾ ਕੁਛ ਗਵਾ ਲੈ ਜਾਂ ਪਾ ਲੈ, ਹਾਲਾਂਕਿ ਇਹ ਵੀ ਤੈਨੂੰ ਆਪ ਨੂੰ ਸੋਚਣਾ ਹੀ ਪਏਗਾ, ਪਰ ਚਲੋ ਤੂੰ ਆਪਣਾ ਕੁਛ ਗਵਾ ਲੈ ਅਤੇ ਤੂੰ ਤੇਰਾ ਆਪਣਾ ਗਵਾਚਿਆ, ਇਸ ਲਈ ਤੂੰ ਆਪ ਜ਼ਿੰਮੇਵਾਰ ਹੈ। ਭਲਿਆ ਤੈਨੂੰ ਇਹ ਕੀ ਹੱਕ ਹੈ ਕੁਛ ਅਰਮਾਨ ਤੂੰ ਪਤਨੀ ਦੇ ਜਾਂ ਬੱਚਿਆਂ ਦੇ ਵੀ ਗਵਾ ਲੈ। ਇਸ ਲਈ ਗ੍ਰਸਤੀ ਦੇ ਘਰ ਵਿੱਚ ਸ਼ਰਾਬ ਤਾਂ ਨਹੀਂ ਚਾਹੀਦੀ ਕਿਉਂਕਿ ਇਹ ਅਹਿਸਾਸ ਖਤਮ ਕਰਦੀ। ਲਾਹੌਰ ਹੈ ਕੀ, ਸ਼ਰਾਬ ਕੀ ਹੈ, ਨਸ਼ਾ ਕੀ ਹੈ, ਅਹਿਸਾਸ ਖਤਮ ਕਰਦਾ, ਫਰਜ਼ ਭੁਲਾ ਦਿੰਦਾ। ਜਦੋਂ ਕੁਝ ਭੁੱਲ ਜਾਏ, ਅਸੀਂ ਆਪਾਂ ਇਹਨੂੰ ਲਫ਼ਜ਼ ਵੈਸੇ ਵੀ ਤਾਂ ਵਰਤ ਲਈਦਾ, ਲੋਕ ਜਿਹੜੇ ਪੀਂਦੇ ਨੇ ਨਾ ਆਖਦੇ ਨੇ ਜੀ ਇਹਦੇ ਪੀਣ ਨਾਲ ਦੁੱਖ ਭੁੱਲ ਜਾਂਦੇ ਨੇ, ਉਹ ਭਲਿਆ ਦੁੱਖ ਤਾਂ ਭੁੱਲ ਜਾਂਦੇ ਨੇ, ਸਮਝ ਲੈ ਦੁੱਖਾਂ ਦਾ ਅਹਿਸਾਸ ਭੁੱਲ ਜਾਂਦਾ ਹੈ। ਭੁੱਲ ਜਾਣਾ ਕੀ ਹੈ, ਦੁੱਖ ਤਾਂ ਰਹਿੰਦੇ ਨੇ, ਜਿਹਨੂੰ ਘਾਟਾ ਪੈ ਗਿਆ। ਭਲਾ ਜੇ ਸ਼ਾਮ ਨੂੰ ਉਹਦੀ ਬੋਤਲ ਸ਼ਰਾਬ ਦੀ ਪੀ ਲਏ ਤਾਂ ਕੀ ਉਹਦਾ ਘਾਟਾ ਪੂਰਾ ਹੋ ਜਾਏਗਾ, ਨੁਕਸਾਨ ਤਾਂ ਪੂਰਾ ਹੋਣਾ ਨਹੀਂ। ਸਿਰਫ ਇੰਨਾ, ਤੈਨੂੰ ਉਸ ਨੁਕਸਾਨ ਦਾ ਅਹਿਸਾਸ ਓਨੀ ਦੇਰ ਵਾਸਤੇ ਭੁੱਲ ਜਾਏਗਾ। ਤੇ ਜਿਹੜੀ ਚੀਜ਼ ਅਹਿਸਾਸ ਖਤਮ ਕਰਦੀ ਹੈ, ਸਮਝੋ ਸਾਰੇ ਜੀਵਨ ਦੀ ਸਾਰੀ ਪੂੰਜੀ ਖਤਮ ਕਰ ਦਿੰਦੀ। ਜੀਵਨ ਹੋਰ ਹੈ ਕਿ ਅਹਿਸਾਸ ਦਾ ਨਾਂ ਹੀ ਤਾਂ ਜੀਵਨ ਹੈ। ਭੁੱਖ ਦਾ ਅਹਿਸਾਸ ਹੈ ਤਾਂ ਹੀ ਮਨੁੱਖ ਖਾਂਦਾ। ਜਿਸ ਦਿਨ ਭੁੱਖ ਦਾ ਅਹਿਸਾਸ ਨਾ ਰਹੇ, ਕਿਉਂ ਅਸੀਂ ਐਸੀਆਂ ਦਵਾਈਆਂ ਖਾਂਦੇ ਹਾਂ, ਮੈਨੂੰ ਭੁੱਖ ਲੱਗਦੀ ਨਹੀਂ ਹੈ। ਜੇ ਨਾ ਪਤਾ ਲੱਗੇ ਤੂੰ ਰੋਟੀ ਨਹੀਂ ਖਾ ਸਕਦਾ। ਲੇਕਿਨ ਇਹ ਖਿਆਲ ਕਰਿਓ, ਲੋਕ ਕਿਉਂ ਆਖਦੇ ਨੇ ਭੁੱਖ ਨਾਲ ਰੋਟੀ ਖਾਣ ਦਾ ਰਸ ਕੋਈ ਹੋਰ ਹੈ, ਕਿਉਂਕਿ ਭੁੱਖ ਆਪਣੇ ਆਪ ਵਿੱਚ ਇੱਕ ਅਹਿਸਾਸ ਹੈ। ਹਰ ਚੀਜ਼ ਦਾ ਸੁੱਖ ਉਹਦੇ ਅਹਿਸਾਸ ਵਿੱਚ ਹੈ, ਤੇ ਬੈਰਾਗ ਵੀ ਇੱਕ ਅਹਿਸਾਸ ਹੈ ਤੇ ਚਾਓ ਵੀ ਇੱਕ ਅਹਿਸਾਸ ਹੈ। ਸਿਰਫ ਫਰਕ ਇਹਨਾਂ ਕਿ ਜਿਹਨੂੰ ਵਿਛੋੜੇ ਦਾ ਅਹਿਸਾਸ ਹੋ ਜਾਏ ਉਹਦੇ ਅੰਦਰ ਬੈਰਾਗ ਪੈਦਾ ਹੁੰਦਾ ਹੈ, ਤੇ ਜਿਹਨੂੰ ਮਿਲਾਪ ਦਾ ਅਹਿਸਾਸ ਹੋ ਜਾਏ ਉਹਦੇ ਅੰਦਰ ਚਾਓ ਪੈਦਾ ਹੁੰਦਾ। ਗੁਰੂ ਨੇ ਬਾਣੀ ਵਿੱਚ ਖਿਆਲ ਦੇ ਦਿੱਤਾ, ਕਹਿਣ ਲੱਗੇ ਬੈਰਾਗੀਆ ਨੂੰ ਜਿਹਨੂੰ ਵਿਛੋੜੇ ਦਾ ਅਹਿਸਾਸ ਸੀ, ਉਹਨੇ ਗੁਰੂ ਦੀ ਅਗਵਾਈ ਵਿੱਚ ਸਫ਼ਰ ਸ਼ੁਰੂ ਕੀਤਾ। ਆ ਪਰਿਕਰਮਾ ਕੀ ਨਹੀਂ ਮੈਂ ਕੀਤੀ ਸੀ ਸਫ਼ਰ, ਅਤੇ ਗੁਰੂ ਨੂੰ ਦਰਮਿਆਨ ਵਿੱਚ ਰੱਖ ਕੇ, ਹੇ ਸਤਿਗੁਰੂ ਮੇਰੇ ਜੀਵਨ ਦਾ ਸਫ਼ਰ ਤੇਰੇ ਦੁਆਰੇ, ਜੋ ਤੂੰ ਹੁਕਮ ਕਰੇਗਾ ਉਸ, ਜੋ ਤੂੰ ਅਗਵਾਈ ਕਰੇਗਾ ਉਸੇ ਮੁਤਾਬਕ ਚੱਲਾਂਗਾ। ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ, ਉਹਨੇ ਅੰਦਰ ਪਾਪਾਂ ਦੀ ਮੈਲ ਖਤਮ ਕਰ ਦਿੱਤੀ, ਨਿਰਮਲ ਭਾਉ ਨੂੰ ਅੰਦਰ ਟਿਕਾ ਦਿੱਤਾ। ਨਤੀਜਾ ਇਹ ਨਿਕਲਿਆ ਕਿ ਬਖਸ਼ਿਸ਼ ਇਹ ਹੋਈ ਕਿ ਉਹ ਪ੍ਰਭੂ ਜਿੰਦਾ ਵਿਛੋੜੇ ਦਾ ਅਹਿਸਾਸ ਹੀ ਵੈਰਾਗ ਬਣਿਆ ਹੋਇਆ ਸੀ। ਜਿੰਦੇ ਵਿਛੋੜੇ ਦਾ ਅਹਿਸਾਸ ਵੈਰਾਗ ਬਣਿਆ ਹੋਇਆ ਸੀ, ਜਦੋਂ ਵੇਖਿਆ ਕਿ ਅੰਤਰ ਬਾਹਰ ਹਰ ਪ੍ਰਭ ਇੱਕੋ ਹੈ, ਉਹ ਪ੍ਰਭੂ ਦਿਸ ਪਿਆ। ਸਵਾਮੀ ਰਾਮਾਨੰਦ ਜੀ ਦੀ ਤੁਕ ਆਈ ਸੀ ਇੱਕ ਵਾਰ, ਕੱਥ ਜਾਈਏ ਰੇ, ਕੱਥ ਜਾਈਏ ਰੇ, ਕਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ, ਮਨ ਭਾਇਓ ਪੰਗ, ਇੱਕ ਦਿਨ ਸੁਮਨ ਭਾਈ ਉਮੰਗ, ਗਸ ਚੰਦਨ ਚੋਆ ਬੋ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਭਲਿਆ ਕਿੱਧਰ ਪਿਆ ਢੂੰਡਣਾ, ਜੰਗਲ ਜੰਗਲ ਕਿਆ ਭਵੇ, ਵਣਕੰਡਾ ਮੋੜੇ ਵਸੀ ਰੱਬ ਹੀ ਆਲੀਏ, ਤੈਨੂੰ ਆਪਣੇ ਗੁਆਂਢ ਆਪਣੇ ਪੜੋਸ ਆਪਣੇ ਨਾਲ ਬੈਠਾ ਹੋਇਆ ਰੱਬ ਨਹੀਂ ਦਿਸਦਾ। ਕੀਤੀ ਸੀ ਗੁਰੂ ਨੇ ਬਾਣੀ ਅੰਦਰ ਬੜੇ ਖੂਬਸੂਰਤ ਸਵਾਲ ਪਹਿਲਾਂ ਰੱਖ ਕੇ ਜਵਾਬ ਦਿੱਤੇ ਨੇ ਤਾਂ ਕਿ ਸਮਝ ਛੇਤੀ ਪੈ ਜਾਏ। ਕਹਿਣ ਲੱਗੇ ਉਹ ਭਲਿਆ, ਤੂੰ ਇਹਨਾਂ ਅੱਖਾਂ ਨਾਲ ਰੱਬ ਨੂੰ ਦੇਖਣਾ ਚਾਹੁੰਦਾ ਹੈ, ਇਹ ਅੱਖਾਂ ਅਹਿਸਾਸ ਨਹੀਂ, ਅਹਿਸਾਸ ਤਾਂ ਸੁਰਤ ਵਿੱਚ ਹੁੰਦਾ ਹੈ, ਇਹਨਾਂ ਅੱਖਾਂ ਵਿੱਚ ਅਹਿਸਾਸ ਨਹੀਂ, ਕੰਨਾਂ ਵਿੱਚ ਅਹਿਸਾਸ ਨਹੀਂ, ਐਸੇ ਵੀ ਨੇ ਕੰਨ ਦਿਨ ਰਾਤ ਸੁਣਦੇ ਰਹਿੰਦੇ ਨੇ, ਉੱਧਰ ਧਿਆਨ ਹੀ ਨਹੀਂ ਹੁੰਦਾ ਕਿਉਂਕਿ ਅਹਿਸਾਸ ਤਾਂ ਸੁਰਤ ਵਿੱਚ ਹੈ। ਤੁਸੀਂ ਦਿਨ ਰਾਤ ਪੜ੍ਹੀ ਜਾਓ, ਆਪਾਂ ਬੱਚਿਆਂ ਨੂੰ ਕਈ ਵਾਰ ਆਖਦੇ ਹਾਂ ਨਾ, ਸਾਡੇ ਮਜਬੂਰ ਕੀਤੇ ਆ ਪਿਤਾ ਮਾਤਾ ਦੇ ਪ੍ਰੈਸ਼ਰ ਨਾਲ, ਜਿਹੜੇ ਬੱਚੇ 2-4-6 ਘੰਟੇ ਵੀ ਰੋਜ਼ ਪੜ੍ਹ ਲੈਣ ਨਾ, ਅਤੇ ਉਹਨਾਂ ਦਾ ਅਹਿਸਾਸ ਸੁਰਤ ਧਿਆਨ ਉੱਧਰ ਨਾ ਜਾਏ, ਕੋਈ ਫਾਇਦਾ ਨਹੀਂ ਹੁੰਦਾ। ਹਰ ਇੱਕ ਚੀਜ਼ ਅਹਿਸਾਸ ਨਾਲ ਜੁੜੀ ਹੋਈ ਹੈ, ਕੰਨ ਸੁਣ ਸਕਦੇ ਨੇ, ਸੁਣਨ ਦਾ ਅਹਿਸਾਸ ਨਹੀਂ ਕਰ ਸਕਦੇ, ਅੱਖਾਂ ਦੇਖ ਸਕਦੀਆਂ ਨੇ, ਦੇਖਣ ਦਾ ਅਹਿਸਾਸ, ਉਹ ਸਾਰੀ ਚੀਜ਼ ਸੁਰਤ ਨਾਲ ਸੰਬੰਧਿਤ ਹੈ। ਤੇ ਗੁਰੂ ਕਹਿੰਦੇ ਨੇ, ਹੇ ਮਨੁੱਖ ਕਦੀ ਸੋਚ, ਰੱਬ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਕਿਉਂਕਿ ਉਹ ਅਹਿਸਾਸ ਹੈ, ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਤੁਕਾਈ ਸੀ ਲੋਇਨ ਲੋਈ ਬਿੱਠ ਪਿਆਸ ਨਾ ਬੂਝੇ ਮੂੰਹ ਘਣੀ, ਨਾਨਕ ਸੇ ਅੱਖਣੀਆਂ ਬਿਆਨ, ਜਿਨੇ ਦਸੰਦੋ ਮਾਪਰੀ ਅੱਖਣੀਆਂ ਬਿਆਨ, ਬਹਿ ਕੇ ਚਰਨ ਕਰ ਭਾਵ ਕੇ, ਬਹਿ ਕੇ ਚਰਨ ਕਰ ਭਾਵ ਕੇ, ਲੋਇਨ ਸੁਰਤ ਕਰੇ। ਇਹ ਤਾਂ ਸੁਰਤੀ ਦੀਆਂ ਅੱਖਾਂ ਦੀ ਲੋੜ ਹੈ ਜਿਹਦੇ ਵਿੱਚ ਅਹਿਸਾਸ ਨੂੰ ਸਮਝਣ ਦੀ ਸ਼ਕਤੀ ਹੈ। ਤੇ ਕਹਿਣ ਲੱਗੇ ਅਹਿਸਾਸ ਨੇ ਬੈਰਾਗ ਪੈਦਾ ਕੀਤਾ ਸੀ ਕਿਉਂਕਿ ਤੈਨੂੰ ਵਿਛੋੜੇ ਦਾ ਅਹਿਸਾਸ ਹੋ ਗਿਆ ਸੀ ਤੇ ਹੁਣ ਤੈਨੂੰ ਹੋਇਆ ਮਿਲਾਪ ਤੇ ਮਿਲਾਪ ਦੇ ਅਹਿਸਾਸ ਨੇ ਅੰਦਰ ਪੈਦਾ ਕਰ ਦਿੱਤਾ ਚਾਹੋ। ਤੀਜੜੀ ਲਾਭ ਮਨ ਚਾਓ ਭਾਇਆ ਬੈਰਾਗੀਆ ਬਲਰਾਮ ਜੀ ਜਿਹੜੇ ਬੈਰਾਗੀ ਸਨ ਨਾ ਪਰ ਇੱਕ ਹੋਰ ਵੀ ਅਰਜ਼ ਕਰਾਂ ਇੱਥੇ ਬੈਰਾਗ ਤੋਂ ਬਾਅਦ ਜਿਹੜਾ ਸਫ਼ਰ ਹੈ ਨਾ ਉਹ ਗੁਰੂ ਦੇ ਰਾਹੀਂ ਹੈ ਮੇਰਾ ਬੈਰਾਗ ਨਹੀਂ ਬਲਕਿ ਗੁਰੂ ਨੇ ਬਾਣੀ ਵਿੱਚ ਇਹ ਵੀ ਆਖ ਦਿੱਤਾ ਅਸੰਖ ਬੈਰਾਗੀ ਕਰੇ ਬੈਰਾਗ ਅਸੰਖਾਂ ਨੇ ਬੈਰਾਗੀ ਦੇਵਤਿਆਂ ਦਰਸ਼ਨ ਕੇ ਤਾਈ ਦੁੱਖ ਭੁੱਖ ਤੀਰਥ ਕੀ ਹੈ ਬੈਰਾਗ ਤੇ ਹੈ ਇੱਕ ਉੱਦਮ ਦੇਣ ਦਾ ਚੇਤਨਾ ਦੇਣ ਦਾ ਸਹਾਰਾ ਬੈਰਾਗ ਨੇ ਬੈਰਾਗ ਦੇ ਵਿਛੋੜੇ ਦੇ ਅਹਿਸਾਸ ਨੇ ਜਿਹੜਾ ਬੈਰਾਗ ਪੈਦਾ ਕਰਨਾ ਹੈ ਨਾ ਉਹਨੇ ਤੇ ਤੈਨੂੰ ਸਿਰਫ ਇੰਨਾ ਉੱਦਮ ਦੇਣਾ ਹੈ ਕੁਛ ਕਰ ਤੂੰ ਵਿਛੜਿਆ ਹੋਇਆ ਤੇ ਪਰਸੋਂ ਦੀ ਪਹਿਲੀ ਲਾਭ ਦੇ ਮੁਤਾਬਕ ਫਿਰ ਤੈਨੂੰ ਗੁਰੂ ਦੀ ਲੋੜ ਹੈ ਕੀ ਕਰਾਂ ਬੈਰਾਗ ਨੇ ਤਾਂ ਕੇਵਲ ਇੰਨਾ ਉੱਦਮ ਖੜਾ ਕੀਤਾ ਕੁਛ ਕਰ ਕੁਛ ਕਰ ਉਸ ਦਿਨ ਤੋਂ ਕਾਈ ਸੀ
ਆਨੜੀਏ ਮਾਨੜਾ ਕਾਏ ਕਰੇ ਓ ਪੁੰਨੜੇ ਘਰ ਹਰ ਰੰਗੋ ਕੀ ਨਾ ਮਾਣੇ ਸੋਹਣੇ ਰੇ ਧਨ ਕਮਲੀਏ ਬਾਹਰ ਕਿਆ ਢੂੰਡੇ ਭੈ ਕੀਆਂ ਦੇਹੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾ ਸੋ ਧਰੇ ਪਿਆਰੋ ਪਿਆਰੀ ਬਾਲੀ ਕਿਆ ਕਰੇ
ਆਇਕ ਸਵਾਲ
ਆਣੀ ਬਾਲੀ ਕਿਆ ਕਰੇ ਕਿਉਂ ਸ਼ਿੰਗਾਰ ਮਿਲਣ ਕੇ ਤਾਈ ਹਰ ਨਾ ਮਿਲੇ ਕਿਆ ਕਰੇ
ਬੈਰਾਗ ਨੇ ਵਿਛੋੜੇ ਦੇ ਅਹਿਸਾਸ ਨੇ ਬੈਰਾਗ ਪੈਦਾ ਕੀਤਾ ਬੈਰਾਗ ਨੇ ਇੱਕ ਉੱਦਮ ਤੇ ਖੜਾ ਕਰ ਦਿੱਤਾ ਪਹਿਲਾ ਕਦਮ ਤੇ ਹੋ ਗਿਆ ਤੇ ਕੁਛ ਕਰ ਕਿਉਂ ਵਿਛੜਿਆ ਹੋਇਆ ਹੁਣ ਅਗਲੀ ਗੱਲ ਹੈ ਕਿ ਕੀ ਕਰ ਇਹ ਮਸਲਾ ਫਿਰ ਖੜਾ ਹੈ
ਕਿਉ ਸ਼ਿੰਗਾਰ ਮਿਲਣ ਕੇ ਤਾਈ ਹਰ ਨਾ ਮਿਲੇ ਹਰ ਨਾ ਮਿਲੇ ਅਸੰਖ ਬੈਰਾਗੀ ਕਰੇ ਬੈਰਾਗ ਹਰ ਨਾ ਮਿਲੇ
ਬਾਬਾ ਫਰੀਦ ਨੂੰ ਵੀ ਇਹ ਗੱਲ ਆਖਣੀ ਪਈ
ਤਨ ਸੁੱਕਾ ਪਿੰਜਰ ਥੀਆ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੇ ਕਾਗ ਅਜੋ ਸੋ ਰੱਬ ਨਾ ਬੋੜਿਓ ਅਜੋ ਸੋ ਰੱਬ ਨਾ ਬੋੜਿਓ ਅਸੰਖ ਬੈਰਾਗੀ ਕਰੇ ਬੈਰਾਗ ਕਿਉ ਸ਼ਿੰਗਾਰ ਮਿਲਣ ਕੇ ਤਾਈ ਹਰ ਨਾ ਮਿਲੇ ਹਰ ਨਾ ਮਿਲੇ ਸਖੀ ਕਾਜਲ ਹਾਰ ਤੰਬੋਲ ਸਭੋ ਕਿਛ ਸਾਜਿਆ ਹਰ ਨਾ ਮਿਲੇ ਸੋਲੇ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਹਰ ਨਾ ਮਿਲੇ ਸੋਲੇ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਹਰ ਨਾ ਮਿਲੇ ਜੇ ਘਰ ਆਵੇ ਕੰਤ ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈ ਹੈ। ਮਨ ਚਾਉ ਘਨੇਰਾ ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈ ਹੈ। ਹਰ ਹੋ ਕੰਤੇ ਬਾਜ ਸ਼ਿੰਗਾਰ ਕੰਤੇ ਬਾਜ ਸ਼ਿੰਗਾਰ ਆਣੀ ਬਾਲੀ ਕਿਆ ਕਰੇ। ਜਾ ਧਨ ਕੰਤ ਨਾ ਵਾਵੇ ਕਰਨ ਪਲਾ ਕਰੇ ਬੋ ਤੇਰੇ
ਦੀ ਲੋੜ ਸੀ ਦੂਜੀ ਲਾਮ ਵਿੱਚ, ਕਿਉਂਕਿ ਪਹਿਲੀ ਲਾਮ ਨੇ ਕੇਵਲ ਇੱਕ ਗੱਲ ਦਾ ਅਹਿਸਾਸ ਜਗਾ ਕੇ ਤੋਰ ਦਿੱਤਾ ਸੀ ਕੁਛ ਘਰ, ਤੇ ਗੁਰੂ ਨੇ ਰਹਿਮਤ ਕਰਕੇ ਆਖਿਆ ਸੀ ਨਹੀਂ ਨਿਰਾਕਾਰ ਨਾ ਹੋਵੇ, ਕਰਮ ਨਾ ਹੋਵੇ ਨਾਲ ਧਰਮ ਹੋਵੇ, ਕਰਮ ਨੂੰ ਤਰਤੀਬ ਦਿੱਤੀ ਜਾਏ। ਬੈਰਾਗ ਨੇ ਤਾਂ ਕੇਵਲ ਉੱਦਮ ਦੇਣਾ, ਜਿੱਥੋਂ ਤੱਕ ਚਾਓ ਦਾ ਸਵਾਲ ਹੈ ਉਹ ਉੱਥੇ ਪੈਦਾ ਹੋਣਾ ਹੈ ਜਦੋਂ ਮਿਲਾਪ ਦਾ ਅਹਿਸਾਸ ਹੋਵੇ। ਤੀਜੀ ਲਾਵ ਇੱਕ ਐਸਾ ਮੋੜ ਹੈ, ਇੱਕ ਐਸਾ ਪੜਾਅ ਹੈ, ਇੱਕ ਐਸਾ ਸਫ਼ਰ ਹੈ ਜਿੱਥੇ ਬੈਰਾਗੀਆਂ ਨੂੰ ਚਾਓ ਮਿਲਿਆ। ਤੀਜੀ ਲਾਵ ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀ, ਅਤੇ ਉਹ ਕਿਵੇਂ ਮਿਲਿਆ? ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀ, ਉਹ ਤਾਂ ਹੀ ਮਿਲ ਗਏ, ਸ਼ੁਰੂ ਅਹਿਸਾਸ ਤੋਂ ਹੀ ਹੋਇਆ। ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀ, ਕਹਿਣ ਲੱਗੇ ਨਿਰਮਲ ਹਰ ਪਾਇਆ। ਇਸ ਲਈ ਲੋੜ ਸੀ ਨਿਰਮਲ ਭਾਉ ਦੀ ਜਿਹੜਾ ਗੁਰੂ ਨੇ ਦਿੱਤਾ। ਪਿਛਲੀਆਂ ਸਾਰੀਆਂ ਗੱਲਾਂ ਜਿਹੜੀਆਂ ਪਹਿਲੀ ਲਾਮ ਦੂਜੀ ਲਾਮ ਵਿੱਚ ਕਈਆਂ ਨੇ ਉਹਨਾਂ ਨੂੰ ਨਾਲ ਸੰਬੰਧਿਤ ਕਰਦੇ ਚਲੇ ਆ ਰਹੇ ਨੇ, ਕਿਉਂਕਿ ਸ਼ਬਦ ਇੱਕੋ ਹੈ, ਕੇਵਲ ਚਾਰ ਪਦ ਨੇ। ਕਹਿੰਦੇ ਨੇ ਮੈਂ ਨਿਰਮਲ ਭਾਉ, ਇਸੇ ਲਈ ਉਹਦਾ ਨਾਂ ਆਖਿਆ ਸੀ ਕਿਉਂਕਿ ਉਹ ਪ੍ਰਭੂ ਭਾਉ ਹੈ। ਜਿਹੜਾ ਦੂਜਾ ਭਾਉ ਸੀ ਉਹ ਤੇ ਖਤਮ ਕਰਨਾ ਸੀ, ਨਿਰਭਉ ਕਰਨਾ ਸੀ ਉਹਦੇ ਤੋਂ। ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀ, ਜਿਹੜਾ ਭਾਉ ਹਉਮੈ ਦੀ ਮੈਲ ਵਿੱਚੋਂ ਨਿਕਲੇਗਾ ਉਹ ਨਿਰਮਲ ਕਿਵੇਂ ਹੋਇਆ? ਉਹ ਗਵਾ ਦਿੱਤਾ ਗੁਰੂ ਨੇ ਤੇ ਦਿੱਤਾ ਨਿਰਮਲ ਭਾਉ, ਤੇ ਨਿਰਮਲ ਭਾਉ ਉਸ ਦਾ ਹੀ ਹੋ ਸਕਦਾ ਜਿਹੜਾ ਆਪ ਨਿਰਮਲ ਹੋਵੇ। ਇਸੇ ਲਈ ਇੱਥੇ ਹੁਣ ਹਰੀ ਨੂੰ ਨਿਰਮਲ ਆਖ ਰਹੇ ਨੇ, ਕਹਿੰਦੇ ਜਿਹੜਾ ਹਰੀ ਮਿਲਿਆ ਨਾ ਉਸ ਨਿਰਮਲ ਭਾਉ ਵਿੱਚ ਆ ਕੇ। ਤੀਜੀ ਲਾਮ ਵਿੱਚ ਕਹਿੰਦੇ ਜਿਹੜਾ ਉਹ ਹਰੀ ਮਿਲਿਆ ਉਹ ਨਿਰਮਲ ਸੀ। ਨਿਰਮਲ ਹਰ ਪਾਇਆ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਸੰਤ ਜਣਾ ਵੱਡ ਭਾਗੀ ਪਾਇਆ। ਕਹਿਣ ਲੱਗੇ ਨਿਰਮਲ ਬਾਣੀ ਦਾ ਸਹਾਰਾ ਲੈ ਕੇ ਨਿਰਮਲ ਬਾਣੀ ਦੇ ਆਸਰੇ ਨਿਰਮਲ ਹਰੀ ਨੂੰ ਪ੍ਰਾਪਤ ਕੀਤਾ। ਉਸ ਮਿਲਾਪ ਨੂੰ ਮੈਂ ਜਦੋਂ ਅਹਿਸਾਸ ਵਿੱਚ ਦੇਖਿਆ ਮੈਨੂੰ ਚਾਉ ਨਾਲ ਖੇੜਾ ਆ ਗਿਆ। ਹੁਣ ਅਗਲਾ ਇੱਕ ਲਫ਼ਜ਼ ਫਿਰ ਸੋਚਣ ਵਾਲਾ ਹੈ ਕਿ ਸਾਧ ਸੰਗਤ ਰਾਹੀਂ ਜਦੋਂ ਪ੍ਰਭੂ ਮਿਲਿਆ, ਉਹ ਪ੍ਰਭੂ ਜਿਨ ਦੀਆਂ ਗੱਲਾਂ ਨੂੰ ਲੋਕ ਅਕੱਥ ਆਖਦੇ ਸਨ, ਇਹ ਸਾਰਾ ਉਪਰਾਲਾ ਉਹਦੇ ਮਿਲਾਪ ਲਈ ਤੇ ਸੀ। ਮੈਂ ਇੱਕ ਵਾਰ ਕੀਤੀ ਸੀ, ਪਹਿਲੇ ਅਰਜ਼ ਕਰ ਚੁੱਕਾ ਕਿ ਸੰਸਾਰ ਦੇ ਵਿਛੋੜੇ ਵਿੱਚ ਮੁੜ ਚਾਹੋ ਕੋਈ ਨਹੀਂ, ਬੈਰਾਗ ਹੈ। ਕਿਉਂਕਿ ਕੋਈ ਰਿਸ਼ਤੇਦਾਰ ਵਿਛੜ ਜਾਏ ਅਸੀਂ ਕਿਸੇ ਕੋਲ ਚਲੇ ਜਾਈਏ ਜੀ ਸਾਨੂੰ ਮੁੜ ਮਿਲਾ ਦਿਓ, ਉਹ ਆਖੇਗਾ ਮੈਂ ਕਿਵੇਂ ਮਿਲਾ ਦਿਆਂ, ਕੋਈ ਸੰਬੰਧੀ ਵਿਛੋੜਾ ਦੇ ਜਾਏ, ਅਸੀਂ ਬੈਰਾਗ ਕਰ ਰਹੇ ਹਾਂ ਤੇ ਕਿਸੇ ਕੋਲ ਜਾਈਏ ਜੀ ਸਾਨੂੰ ਮਿਲਾ ਦਿਓ, ਉਹ ਆਖੇਗਾ ਅਸੰਭਵ ਹੈ, ਕਿਵੇਂ ਮਿਲਾ ਦਿਆਂ, ਇਸ ਲਈ ਇਕੱਲਾ ਬੈਰਾਗ ਹੈ, ਚਾਹੋ ਕੋਈ ਨਹੀਂ। ਪਰ ਕਿੰਨੀ ਅਜੀਬ ਗੱਲ ਹੈ, ਜਦੋਂ ਆਤਮਾ ਇਹ ਅਹਿਸਾਸ ਕਰ ਲਵੇ ਨਾ ਕਿ ਮੈਂ ਪ੍ਰਭੂ ਨਾਲੋਂ ਵਿਛੜੀ ਹੋਈ ਹਾਂ ਅਤੇ ਮਿਲਣਾ ਹੈ, ਇੱਥੇ ਇਹ ਨਿਰਾਸ਼ਤਾ ਨਹੀਂ ਕਿ ਮਿਲਾਉਣ ਵਾਲਾ ਕੋਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇੱਕ ਲਾਈਨ ਪੜ੍ਹੋ, ਉਹਦੇ ਵਿੱਚ ਸਵਾਲ ਜਵਾਬ ਦੋਨੋਂ ਨੇ। ਗੁਰੂ ਕਹਿੰਦੇ ਨੇ
ਖੋਜਤ ਖੋਜਤ ਭਾਈ ਬੈਰਾਗ,
ਬੈਰਾਗ ਵਾਲੀ ਜਿਹਦੇ ਅੰਦਰ ਬੈਰਾਗ ਜਾਗਿਆ, ਖੋਜ ਸ਼ੁਰੂ ਹੋਈ, ਸਫ਼ਰ ਸ਼ੁਰੂ ਹੋਇਆ।
ਖੋਜਤ ਖੋਜਤ ਭਾਈ ਬੈਰਾਗਣ, ਪ੍ਰਭ ਦਰਸ਼ਨ ਕੋ। ਖੋਜਤ ਖੋਜਤ ਭਾਈ ਬੈਰਾਗਣ, ਪ੍ਰਭ ਦਰਸ਼ਨ ਕੋ ਹੋ ਫਿਰਤ ਤਿਸਾਈ।
ਬੈਰਾਗ ਦਾ ਰੂਪ। ਪਰ ਕਹਿਣ ਲੱਗੇ ਇਸ ਬੈਰਾਗ ਦਾ ਕੋਈ ਇਲਾਜ ਹੈ? ਸੰਸਾਰਕ ਬੈਰਾਗ ਦਾ ਕੋਈ ਇਲਾਜ ਨਹੀਂ, ਕਿਉਂਕਿ ਇੱਕ ਵਾਰ ਗਿਆ ਕਿਸੇ ਨੇ ਪਰਤਣਾ ਹੀ ਨਹੀਂ। ਪਰ ਇਸ ਬੈਰਾਗ ਦਾ ਕੋਈ ਇਲਾਜ ਹੈ, ਸਿਰਫ ਇੰਨਾ ਕਿ ਇਹ ਬੈਰਾਗ ਦਾ ਅਹਿਸਾਸ ਤੈਨੂੰ ਜਾਗ ਪਏ। ਫਿਰ ਕਹਿੰਦੇ ਨੇ ਦੇਖ ਅਗਲੀ ਤੁਕ ਸੁਣ, ਇਸ ਬੈਰਾਗ ਨੂੰ ਚਾਉ ਵਿੱਚ ਕਿਵੇਂ ਬਦਲਿਆ ਜਾਂਦਾ।
ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗਤ ਮੇਰੀ ਜਲਨ ਬੁਝਾਈ।
ਇਲਾਜ ਹੋ ਗਿਆ ਨਾ। ਪਹਿਲੀ ਤੁਕ ਵਿੱਚ ਸੀ ਬੈਰਾਗ, ਖੋਜਤ ਖੋਜਤ ਭਾਈ ਬੈਰਾਗਨ, ਪ੍ਰਭ ਦਰਸ਼ਨ ਕੋ ਹਾਂ ਫਿਰਤ ਸਾਈ, ਤੇ ਅਗਲੀ ਤੁਕ ਵਿੱਚ ਆ ਗਿਆ ਚਾਉ, ਕਹਿਣ ਲੱਗੇ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗਤ ਮੇਰੀ ਜਲਨ ਬੁਝਾਈ। ਮਿਲਾਪ ਕਰ। ਤੇ ਗੁਰੂ ਨੇ ਇਸ ਲਾਈਨ ਵਿੱਚ ਆਖਿਆ, ਦੁਨੀਆਂ ਦੇ ਲੋਕੋ, ਜਿਸ ਪ੍ਰਭੂ ਨੂੰ ਲੋਕ ਇਕੱਠ ਆਖਦੇ ਸਨ, ਇਸੇ ਲਈ ਆਖਦੇ ਸਨ ਕਿਉਂਕਿ ਨੇੜਿਓਂ ਹੋ ਕੇ ਕਿਸੇ ਨੇ ਚੱਖਿਆ ਹੀ ਨਹੀਂ ਸੀ। ਇਕੱਠ ਆਪੇ ਆ ਜਿਹੜੀ ਚੀਜ਼ ਕਥੀ ਨਾ ਜਾਏ। ਇੱਕ ਵਾਰ ਤੋਂ ਕਾਹੀ ਸੀ ਤੇ ਗੁਰੂ ਨੇ ਬਾਣੀ ਵਿੱਚ ਆਖਿਆ, ਆਵੋ ਸੰਤ ਪਿਆਰਿਓ, ਇਕੱਠ ਕੀ ਕਰੇ ਕਹਾਣੀ। ਤੇ ਮੈਂ ਹੈਰਾਨ ਹੋਇਆ ਸਾ ਕਿ ਇਕੱਠ ਦੀ ਕਹਾਣੀ ਕਿਵੇਂ, ਜੇ ਉਹ ਇਕੱਠ ਹੈ ਤਾਂ ਕਹਾਣੀ ਕਿਵੇਂ ਕਰੋਗੇ, ਤੇ ਜੇ ਉਹਦੀ ਕਹਾਣੀ ਕਿਸੇ ਨੇ ਕਰ ਲਈ ਤਾਂ ਫਿਰ ਉਹ ਅਕੱਥ ਕਿਵੇਂ ਰਿਹਾ। ਅਕੱਥ ਦਾ ਅਰਥ ਤਾਂ ਇਹ ਹੈ ਨਾ ਜਿਹੜਾ ਕਥਿਆ ਨਾ ਜਾਏ, ਜਿਹਦੀ ਕਹਾਣੀ ਕੋਈ ਕਰ ਨਾ ਸਕੇ। ਤੇ ਜੇ ਉਹ ਅਕੱਥ ਹੈ ਉਹਦੀ ਕਹਾਣੀ ਕਿਵੇਂ ਕਰੋਗੇ, ਤੇ ਜੇ ਉਹਦੀ ਕਹਾਣੀ ਅਸੀਂ ਕਰ ਲਈ ਤੇ ਫਿਰ ਉਹ ਅਕੱਥ ਨਾ ਰਿਹਾ। ਬੜਾ ਖੂਬਸੂਰਤ ਇਸ ਗੱਲ ਦਾ ਜਵਾਬ ਗੁਰੂ ਨੇ ਬਾਣੀ ਦੀ ਇੱਕ ਲਾਈਨ ਵਿੱਚ ਦਿੱਤਾ। ਕਹਿਣ ਲੱਗੇ
ਜਿਨ ਇਹ ਚੌਖੀ ਜਿਨ ਇਹ ਚੌਖੀ ਸੋਈ ਜਾਣੇ, ਗੂੰਗੇ ਕੀ ਮਠਿਆਈ ਕਹਿ ਕਬੀਰ, ਗੂੰਗੇ ਗੁੜ ਖਾਇਆ।
ਉਹਦੇ ਲਈ ਅਕਥ ਹੈ
ਕਹਿ ਕਬੀਰ, ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ।
ਅਰੇ ਖਿਆਲ ਕਰਿਓ, ਗੁਰੂ ਕਹਿੰਦੇ ਨੇ ਜਿੱਥੇ ਗੂੰਗੇ ਦੀ ਮਠਿਆਈ ਹੈ ਨਾ, ਜਿਵੇਂ ਉਵੇਂ ਅਕੱਥ ਹੈ। ਪਰ ਹੁਣ ਉਹਨੇ ਚੱਖ ਲਈ, ਜਿੰਨੀ ਦੇਰ ਜਿਹਨੇ ਚੱਖੀ ਨਹੀਂ ਉਹਦੇ ਲਈ ਉਹ ਅਕੱਥ ਹੈ। ਜਿਹਨੇ ਚੱਖ ਲਈ ਹੈ ਉਹ ਸਮਝ ਗਿਆ ਹੈ ਕਿ ਇਹ ਕਹਾਣੀ ਕੀ ਹੈ, ਉਹਨੇ ਜਾਣ ਲਿਆ ਇਹ ਕਥਾ ਕੀ ਹੈ, ਉਹਦੇ ਲਈ ਹੁਣ ਉਹ ਅਕੱਥ ਨਹੀਂ ਰਹੀ। ਜਿਹਨੇ ਅਜੇ ਨਹੀਂ ਚੱਖੀ ਉਹਨੂੰ ਕੋਈ ਉਸ ਕਹਾਣੀ ਨੂੰ ਸੁਣਾਉਣ ਦੀ ਕੋਸ਼ਿਸ਼ ਵੀ ਕਰੇ, ਉਹ ਆਖੇ ਕਈ ਵਾਰ ਵਿਸ਼ਵਾਸ ਕਰੇਗਾ, ਕਈ ਵਾਰ ਨਹੀਂ ਕਰੇਗਾ। ਪਰ ਭਲਿਆ ਜਿਹਨੇ ਚੱਖ ਲਈ ਹੈ ਉਹ ਤੇ ਜਾਣਦਾ ਹੈ ਨਾ ਇਹ ਕਹਾਣੀ ਕੀ ਹੈ, ਤੇ ਕਹਾਣੀ ਤਾਂ ਸਮਝ ਗਿਆ, ਸਿਰਫ ਚੱਖਣ ਵਾਲੇ ਨੇ ਸਮਝੀ। ਗੁਰੂ ਕਹਿੰਦੇ ਨੇ ਦੁਨੀਆਂ ਦੇ ਲੋਕ ਜਿਨ੍ਹਾਂ ਨੇ ਰੱਬ ਨਾਲ ਸੰਬੰਧ ਨਹੀਂ ਪੈਦਾ ਕੀਤਾ, ਜਿਨ੍ਹਾਂ ਨੇ ਗੁਰੂ ਨਾਲ ਜੁੜ ਕੇ ਨਹੀਂ ਵੇਖਿਆ, ਜਿਨ੍ਹਾਂ ਨੇ ਬਾਣੀ ਦਾ ਰਸ ਨਹੀਂ ਮਾਣਿਆ, ਕੇਵਲ ਸੁਣਨ ਤੇ ਸਰੋਤੇ ਹੀ ਰਹਿ ਗਏ ਨੇ, ਕੇਵਲ ਕੰਨ ਰਸ ਤੱਕ ਸੀਮਿਤ ਰਹਿ ਗਏ ਨੇ, ਹੋ ਸਕਦਾ ਹੈ ਉਹ ਬਾਣੀ ਦੀ ਅਕਥ ਕਹਾਣੀ ਨੂੰ ਵੀ ਨਾ ਸਮਝਦੇ ਹੋ। ਉਹ ਨਾਮ ਦੀ ਅਕਥ ਕਹਾਣੀ ਨੂੰ ਵੀ ਨਾ ਸਮਝਦੇ ਹੋਣ, ਉਹ ਨਾਮੀ ਦੀ ਅਕਥ ਕਹਾਣੀ ਨੂੰ ਵੀ ਨਾ ਸਮਝਦੇ ਹੋਣ, ਪਰ ਜਿਹੜੇ ਆਪਣੀ ਆਤਮਾ ਨੂੰ, ਜਿਹੜੇ ਆਪਣੇ ਜੀਵ ਨੂੰ ਪ੍ਰਭੂ ਨਾਲ, ਗੁਰੂ ਨਾਲ ਜੋੜ ਲੈਂਦੇ ਨੇ, ਅਭੇਦ ਕਰ ਲੈਂਦੇ ਨੇ, ਉਹ ਇਸ ਅਕਥ ਕਹਾਣੀ ਨੂੰ ਕੱਥ ਸਕਦੇ ਨੇ, ਕਿਉਂਕਿ ਉਹ ਆਪ ਜਾਣ ਲੈਂਦੇ ਨੇ, ਉਹਨਾਂ ਨੇ ਉਹ ਰਸ ਆਪ ਖੁਦ ਮਾਣਿਆ ਹੁੰਦਾ। ਗੁਰੂ ਨੇ ਕਿਹਾ, ਕਹਿਣ ਲੱਗੇ, ਸੰਤ ਜਣਾ ਵੱਡੂ ਭਾਗੀ ਪਾਇਆ, ਸੰਤ ਜਣਾ ਵੱਡੂ ਭਾਗੀ ਪਾਇਆ, ਹਰ ਕਥੀ ਅਕਥ ਕਹਾਣੀ। ਗੱਲ ਵੱਖਰੀ ਹੈ ਕਿ ਕਈ ਵਾਰ ਉਹ ਆਪ ਵੀ ਅਸਮਰੱਥ ਹੋ ਜਾਂਦੇ ਨੇ ਕਿ ਇੰਨਾ ਵੱਡਾ ਪ੍ਰਭੂ ਹੈ, ਮੈਂ ਆਪਣੇ ਲਫ਼ਜ਼ਾਂ ਦੀ ਤਰਤੀਬ ਵਿੱਚ ਉਸਨੂੰ ਕਿਵੇਂ ਲਿਆਵਾਂ। ਗੁਰੂ ਨੇ ਬਾਣੀ ਵਿੱਚ ਆਖਿਆ ਨਾ, ਕਹਿਣ ਲੱਗੇ, ਜਿੰਨਾ ਕੁਝ ਅਸੀਂ ਲਿਖ ਰਹੇ ਹਾਂ, ਪੜ੍ਹ ਰਹੇ ਹਾਂ, ਆਖ ਰਹੇ ਹਾਂ, ਉਸ ਸਾਰੇ ਘੇਰੇ ਤੋਂ ਮੇਰਾ ਪ੍ਰਭੂ ਬਾਹਰ ਹੈ। ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਯੋਗ ਵਖਾਣ। ਅੱਗੇ ਕਹਿਣ ਲੱਗੇ, ਜਿਹਨੇ ਲਿਖੇ ਤੇ ਸਿਰ ਨਾ ਘੇਰਿਆਂ ਵਿੱਚ ਨਹੀਂ ਆਉਂਦਾ। ਇਸ ਲਈ ਜਿਹੜਾ ਉਹਨੂੰ ਚੱਖ ਲੈਂਦਾ ਨਾ, ਜਿਹੜਾ ਉਹਨੂੰ ਨੇੜੇ ਹੋ ਕੇ ਦੇਖ ਲੈਂਦਾ, ਕਈ ਵਾਰ ਉਹ ਕਥਨ ਤੋਂ ਅਸਮਰੱਥ ਹੋ ਜਾਂਦਾ। ਕਿਵੇਂ ਆਖ, ਕਿਸ ਹੱਦ ਤੱਕ ਕਹਾਂਗਾ, ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡਿੱਠਾ ਹੋਏ। ਕਈ ਵਾਰ ਦੇਖਣ ਵਾਲੇ ਦੀ ਸਮਰੱਥਾ ਅਧੂਰੀ ਮਹਿਸੂਸ ਹੁੰਦੀ, ਉਹ ਕਹਿੰਦਾ ਨਹੀਂ ਮੈਂ ਆਖ ਨਹੀਂ ਸਕਦਾ, ਤੇਰੇ ਗੁਣ ਬਹੁਤ ਹੈ, ਮੈਂ ਏਕ ਨਾ ਜਾਣਿਆ, ਹਮਰੀ ਜੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ। ਇਸ ਲਈ ਉਹ ਨਹੀਂ ਕਹਿ ਸਕਦਾ, ਪਰ ਸਮਝ ਲੈਂਦਾ, ਜਾਣ ਲੈਂਦਾ, ਰਸ ਮੰਨ ਲੈਂਦਾ। ਕਹਿੰਦੇ ਨੇ ਉਸ ਰਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਹੁਣ ਉਹਦੇ ਅੰਦਰ ਹਰੀ ਦੇ ਗੁਣ ਗਾਉਣ ਲਈ ਉਚੇਚ ਨਹੀਂ ਕਰਨੀ ਪੈਂਦੀ। ਮੈਂ ਆਹ ਗੁਣ ਗਾ ਲਾਂ, ਆਹ ਸਮਾਂ ਆਹ ਗੁਣ ਗਾ ਲਵਾਂ, ਗੁਰੂ ਕਹਿੰਦੇ ਨੇ ਫਿਰ ਉਹਦੇ ਗੁਣ ਗਾਇਣ ਦੀ ਅੰਦਰ ਇੱਕ ਧੁਨ ਪੈਦਾ ਹੋ ਜਾਂਦੀ। ਫਿਰ ਦੁਹਰਾ ਦਿਆਂ, ਧੁਨ ਉਹਨੂੰ ਕਹਿੰਦੇ ਨੇ ਜਿਹੜੀ ਅਤੁੱਟ ਹੋਵੇ, ਜਿਹਨੂੰ ਆਪਾਂ ਦੂਜੇ ਲਫ਼ਜ਼ਾਂ ਵਿੱਚ ਅਣਹਦ ਆਖਦੇ ਹਾਂ, ਜਿਹੜੀ ਟੁੱਟੇ ਨਾ, ਜਿਹੜੀ ਇੱਕ ਰਸ ਚੱਲੇ, ਜਿਹਦੇ ਲਈ ਕੋਈ ਉਚੇਚ ਨਾ ਕਰਨੀ ਪਵੇ, ਜਿਹਦੇ ਲਈ ਕੋਈ ਉਪਰਾਲਾ ਨਾ ਕਰਨਾ ਪਵੇ। ਉਪਾਅ ਜਿਹੜਾ ਹੈ ਨਾ, ਜਿੰਨਾ ਉਪਰਾਲਾ, ਇਹ ਓਨੀ ਦੇਰ ਹੁੰਦਾ, ਜਿਹਨੂੰ ਆਪਾਂ ਕਹਿੰਦੇ ਗਿਆਨੇ ਕਾਰਨ ਕਰਮ ਅਭਿਆਸ। ਅਭਿਆਸ ਦਾ ਦੂਜਾ ਨਾਂ ਹੈ ਐਕਸਰਸਾਈਜ਼, ਉਪਰਾਲਾ ਕਰਨਾ, ਕੋਸ਼ਿਸ਼ ਕਰਨਾ, ਕੋਸ਼ਿਸ਼ ਆਪਣੇ ਆਪ ਵਿੱਚ, ਉਪਰਾਲਾ ਆਪਣੇ ਆਪ ਵਿੱਚ ਇੱਕ ਹਉਮੈ ਦਾ ਪ੍ਰਤੀਕ ਵੀ ਹੁੰਦਾ, ਮੈਂ ਕੁਛ ਕੀਤਾ। ਇਸੇ ਲਈ ਗੁਰੂ ਨੇ ਉਪਾਅ ਲਫ਼ਜ਼ ਨੂੰ ਹੀ ਉਪਾਦ ਵਿੱਚ ਲੈ ਲਿਆ, ਕਿਉਂਕਿ ਉਪਾਅ ਤੋਂ ਉਪਾਦ ਲਫ਼ਜ਼ ਪੈਦਾ ਹੁੰਦਾ। ਤੇ ਗੁਰੂ ਨੇ ਬਾਣੀ ਵਿੱਚ ਬੜਾ ਸਪਸ਼ਟ ਆਖਿਆ, ਕਹਿਣ ਲੱਗੇ, ਸਹਿਜ ਸਮਾਦ ਉਪਾਦ ਰਹਿਤ ਹੋਏ ਬੜੇ ਭਾਗ ਲਾਗੀ। ਸਹਿਜ ਸਮਾਦ ਵਿੱਚ ਆਉਣਾ, ਸਹਿਜ ਕਹਿੰਦੇ ਜਿਹੜੀ ਆਪਣੇ ਆਪ ਧੁਨ ਚੱਲਦੀ ਰਹੇ, ਜਿਹੜੀ ਟੁੱਟੇ ਨਾ, ਇੱਕ ਰਸ ਚੱਲੇ, ਜਿਹਦੇ ਲਈ ਕੋਈ ਉਪਰਾਲਾ ਨਾ ਕਰਨਾ ਪਵੇ ਕਿ ਮੈਂ ਇੰਨੀਆਂ ਮਾਲਾਂ ਰੋਜ਼ ਦੀਆਂ ਫੇਰਨੀਆਂ ਨੇ ਗਿਣ ਲਵਾਂ, ਮੈਂ ਇੰਨੇ ਪਾਠ ਜਪਜੀ ਸਾਹਿਬ ਦੇ ਰੋਜ਼ ਕਰਨੇ ਨੇ ਗਿਣ ਲਵਾਂ। ਉਹ ਫਿਰ ਗਿਣੇਗਾ ਤੇ ਦੱਸੇਗਾ ਵੀ ਕਿਸੇ ਨੂੰ ਮੈਂ ਇੰਨੇ ਰੋਜ਼ ਕਰਨਾ। ਉਹ ਤਾਂ ਉਪਾਦ ਵਿੱਚ ਆ ਗਿਆ। ਗੁਰੂ ਕਹਿੰਦੇ ਨਹੀਂ, ਮੈਂ ਧੁਨ ਦੀ ਗੱਲ ਕਰ ਰਿਹਾ, ਤੈਨੂੰ ਆਪ ਨੂੰ ਵੀ ਪਤਾ ਨਾ ਹੋਵੇ, ਤੂੰ ਆਪ ਵੀ ਉਹਦਾ ਐਸਾ ਗਿਣਤੀ ਨਾ ਕਰ ਸਕੇ, ਤੇਰਾ ਜੀਵਨ ਉਹਦੇ ਗੁਣ ਗਾਇਣ ਦਾ ਰੂਪ ਹੋ ਜਾਏ। ਜਿਵੇਂ ਤੂੰ ਸਾਹ ਲੈਣਾ ਨਾ, ਤੇ ਤੂੰ ਕਦੇ ਗਿਣੇ ਨੇ ਮੈਂ ਕਿੰਨੇ ਸਾਹ ਲੈ ਲੈਣੇ, ਤੂੰ ਸਵਾਸ ਲੈਣਾ ਨਾ, ਕਿਉਂਕਿ ਤੇਰੇ ਜੀਵਨ ਦਾ ਹਿੱਸਾ ਨੇ, ਇਸ ਲਈ ਤੈਨੂੰ ਗਿਣਨ ਦੀ ਲੋੜ ਹੀ ਨਹੀਂ ਪੈਂਦੀ। ਕਦੇ ਤੂੰ ਸੋਚਿਆ ਮੈਂ ਹੁਣ ਸਾਹ ਲੈ ਲਵਾਂ? ਨਹੀਂ, ਆਪਣੇ ਆਪ ਚੱਲ ਪਿਆ। ਜਿਹੜੀ ਚੀਜ਼ ਜੀਵਨ ਦਾ ਹਿੱਸਾ ਹੈ ਉਹ ਆਪਣੇ ਆਪ ਚੱਲਦੀ ਹੈ, ਜਿਵੇਂ ਸਾਹ ਤੇਰੇ ਜੀਵਨ ਦਾ ਹਿੱਸਾ ਨੇ, ਤੈਨੂੰ ਸੋਚ ਕੇ ਨਹੀਂ ਲੈਣੇ ਪੈਂਦੇ, ਤੈਨੂੰ ਕੋਈ ਉਪਰਾਲਾ ਨਹੀਂ ਕਰਨਾ ਪੈਂਦਾ, ਮੈਂ ਹੁਣ ਸਾਹ ਲੈ ਲਵਾਂ ਹੁਣ ਛੱਡ ਦਿਆਂ ਚੱਲ ਰਹਿ। ਗੁਰੂ ਕਹਿੰਦੇ ਨੇ ਜਿਸ ਦਿਨ ਹਰੀ ਤੇਰੇ ਜੀਵਨ ਦਾ ਹਿੱਸਾ ਬਣ ਗਿਆ, ਤੂੰ ਬੈਰਾਗ ਵਿੱਚੋਂ ਨਿਕਲ ਕੇ ਚਾਓ ਦੀ ਮੰਜ਼ਿਲ 'ਤੇ ਪਹੁੰਚ ਗਿਆ, ਮਿਲਾਪ ਦੇ ਰਸ ਨੂੰ ਚੱਖ ਲਿਆ, ਅਹਿਸਾਸ ਕਰ ਲਿਆ ਉਸ ਚਾਓ ਦਾ, ਉਸ ਦਿਨ ਤੇਰੇ ਜੀਵਨ ਅੰਦਰ ਉਹਦੇ ਗੁਣ ਗਾਇਨ ਕਰਨ ਦੀ ਇੱਕ ਧੁਨ ਪੈਦਾ ਹੋ ਜਾਏਗੀ। ਜਿਹੜੀ ਉਹ ਇੱਕ ਰਸ ਧੋਣਾ ਹੈ ਤੈਨੂੰ, ਇੱਕ ਰਸ ਉਹਦੇ ਨਾਲ ਨਿਰੰਤਰ ਰੂਪ ਵਿੱਚ ਜੋੜ ਦੇਵੇਗੀ, ਫਿਰ ਤੇਰੇ ਕੋਲ ਕੋਈ ਪਲ ਐਸਾ ਨਹੀਂ ਹੋਵੇਗਾ ਜਿਸ ਪਲ ਤੂੰ ਉਹਦੇ ਨਾਲ ਵਿਛੜ ਜਾਏ, ਕਿਉਂਕਿ ਨਿਰੰਤਰ ਰੂਪ ਵਿੱਚ ਇੱਕ ਧੁਨ ਬਣ ਜਾਏਗੀ। ਧੁਨ ਕਹਿੰਦੇ ਹੀ ਉਸ ਨੂੰ ਨੇ ਜਿਹੜੀ ਇੱਕ ਰਸ ਚੱਲੇ, ਜਿਹੜੀ ਟੁੱਟੇ ਨਾ। ਗੁਰੂ ਨੇ ਇਹੋ ਗੱਲ ਅਖੀਰਲੀ ਲਾਈਨ ਵਿੱਚ ਆਖੀ ਤੇ ਕਹਿਣ ਲੱਗੇ,
ਸੰਤ ਜਣਾ ਹਰ ਮੇਲ ਹਰ ਪਾਇਆ, ਵੱਡੂ ਭਾਗੀਆ ਬਲਰਾਮ ਜੀਆ, ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ, ਸੰਤ ਜਣਾ ਵੱਡੂ ਭਾਗੀ ਪਾਇਆ, ਅਕਥ ਕਹਾਣੀ ਹਿਰਦੇ ਹਰ 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 ਧੁਨ ਉਪਜੀ।
ਹੁਣ ਹਿਰਦੇ ਵਿੱਚ ਹਰੀ ਇੱਕ ਧੁਨ ਰੂਪ ਹੋ ਕੇ ਸਮਾ ਗਿਆ,
ਹਿਰਦੇ ਹਰ 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 ਧੁਨ ਉਪਜੀ, ਹਰ ਚੁੱਪੀਏ ਮਸਤਕ ਭਾਗ ਜੀਓ, ਜਨ ਨਾਨਕ ਬੋਲੇ ਤੀਜੀ ਲਾਵੇ।
ਕਹਿਣ ਲੱਗੇ ਉਹ ਭਲਿਆ ਇਹ ਸਾਰਾ ਕ੍ਰਿਸ਼ਮਾ ਅੰਦਰ ਪੈਦਾ ਹੋਏ ਹੋਏ ਉਪਜੇ ਹੋਏ ਬੈਰਾਗ ਦਾ ਹੈ, ਜਿਹਦੇ ਅਹਿਸਾਸ ਨੇ ਤੈਨੂੰ ਇੱਥੇ ਆਉਣ ਲਈ ਪ੍ਰੇਰਨਾ ਦਿੱਤੀ ਹੈ, ਜਿਹੜਾ ਬੈਰਾਗ ਚਾਓ ਵਿੱਚ ਬਦਲਿਆ, ਮਿਲਾਪ ਵਿੱਚ ਬਦਲਿਆ। ਗੁਰੂ ਕਹਿੰਦੇ
ਜਨ ਨਾਨਕ ਬੋਲੇ ਤੀਜੀ ਲਾਵੇ, ਹਰ ਉਪਜੇ ਮਨ ਬੈਰਾਗ ਜੀਓ, ਹਰ ਉਪਜੇ ਮਨ ਬੈਰਾਗ ਜੀਓ, ਬੈਰਾਗ ਜੀਓ ਹਰ ਤੀਜੜੀ ਲਾ, ਹਰ ਮਨ ਚਾਓ ਭਇਆ ਬੈਰਾਗੀਆ, ਮਨ ਚਾਓ ਭਇਆ ਬੈਰਾਗੀਆ, ਬਲਰਾਮ ਜੀਓ ਬਲਰਾਮ ਜੀਓ ਬਲਰਾਮ ਜੀਓ ਬਲਰਾਮ।
ਬੈਰਾਗ ਹੈ ਵਿਛੋੜੇ ਦਾ ਅਹਿਸਾਸ, ਜਿੰਨੀ ਦੇਰ ਅਸੀਂ ਅੰਦਰ ਇਹ ਅਹਿਸਾਸ ਨਹੀਂ ਜਗਾਉਂਦੇ ਕਿ ਅਸੀਂ ਗੁਰੂ ਤੋਂ ਵਿਛੜੇ ਹੋਏ ਹਾਂ, ਅਸੀਂ ਪ੍ਰਭੂ ਤੋਂ ਵਿਛੜੇ ਹੋਏ ਹਾਂ, ਓਨੀ ਦੇਰ ਕਦਮ ਪਰਕਰਮਾ ਲਈ ਨਹੀਂ ਉੱਠਦੇ, ਅਤੇ ਉਹ ਪਰਕਰਮਾ ਉਹ ਸਫ਼ਰ ਜਿਹੜਾ ਹੈ ਗੁਰੂ ਦੀ ਅਗਵਾਈ ਵਿੱਚ ਸਾਨੂੰ ਮਿਲਾਪ ਤੱਕ ਪਹੁੰਚਾਉਂਦਾ ਹੈ, ਅਤੇ ਮਿਲਾਪ ਜਿਹੜਾ ਹੈ ਉਸ ਬੈਰਾਗ ਨੂੰ ਚਾਓ ਵਿੱਚ ਬਦਲ ਦਿੰਦਾ ਹੈ। ਬਸ ਇਹ ਉਹ ਤੀਜੀ ਲਾਮ ਤੱਕ ਦਾ ਸਫ਼ਰ ਹੈ, ਅਗਲਾ ਮਿਲਾਪ ਦੇ ਪੜਾਓ 'ਤੇ ਪੁੱਜ ਕੇ ਜੋ ਅਵਸਥਾ ਦੇ ਹਾਲਾਤ ਨੇ ਉਹ ਆਪਾਂ ਸਵੇਰੇ ਵਿਚਾਰਾਂਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇ, ਸਤਿਗੁਰੂ ਤੋਂ ਪਾਇਆ ਸਹਿਜ ਸਹਿਤੀ ਮਨ ਵਜੀਆਂ ਵਧਾਈਆਂ।
ਕੀਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆ ਸ਼ਬਦੋਤ ਗਾਵੋ ਹਰੀ ਕੇ ਅੰਜਨੀ ਵਸਾਇਆ ਕਹੇ ਨਾਨਕ ਅਣ ਦੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਸਦਾ ਰਹੋ ਹਰ ਨਾਲ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕਿਉਂ ਬਣਾਉ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਰਤਾ ਤੇਰੇ ਸਭ ਪਿਛੇ ਜਿਸਦੇ ਸੋ ਪਾਵੇ ਸਦਾ ਸਿਰ ਸਲਾ ਤੇਰੀ ਨਾਮ ਜਿਨ ਤੇ ਮਨ ਵਸਿਆ ਵਾਜੇ ਸ਼ਬਦ ਹਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਦਿਨ ਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਣਿਆ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਲਾਰੀਆ ਪੈ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਗੁਰ ਕਰਮ ਪਾਇਆ ਤੁਜਣ ਕੋਸ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸ ਕੋ ਹੱਥ ਘਰ ਆਣਾ ਦਵਾ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਜ ਪੂਰੇ ਪਾਰ ਬ੍ਰਹਮ ਪ੍ਰਪਾਇਆ ਸਗਲ ਸੂਰੇ ਦੁਖ ਲੋਭ ਸੰਤਾ ਪਿਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬਹਿ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪ੍ਰੀਤ ਕਹਿਤੇ ਪੁਰਖ ਸਤਿਗੁਰ ਰਹਾ ਕਰ ਪੂਰੇ ਬਿਨ ਵੰਚਨਾ ਨ ਗੁਰ ਚਰਨ ਲਾਗੇ ਵਾਜੇ ਨਾ ਪੂਰੇ ਸੁਣਤੇ ਪ੍ਰੀਤ ਕਹਿਤੇ ਪਵਿੱਤ ਸਤਿਗੁਰ ਰਹਾ ਕਰ ਪੂਰੇ ਬਿਨ ਵੰਚਨਾ ਨ ਗੁਰ ਚਰਨ ਲਾਗੇ ਵਾਜੇ ਨਾ ਪੂਰੇ
ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ
ਨਾਮ ਧਿਆ ਗੈ ਸ਼ਕਤ ਗਾਰ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਜਿੰਨੀ ਨਾਮ ਧਿਆ ਗੈ ਸ਼ਕਤ ਗਾਰ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।